The path of knowledge is the way to Jannah. The path of knowledge is the way to Jannah.
الحمد لله رب العالمين والصلاة والسلام على سيد المرسلين أما بعد فأعوذ بالله من الشيطان الرجيم بسم الله الرحمن الرحيم الصلاة والسلام عليك يا رسول الله الصلاة والسلام عليك يا حبيب الله الصلاة والسلام عليك يا نبي الله وعلى آلك وأصحابك يا نور الله Alhamdulillah, dear viewers, welcome to another program of Path to Success. Alhamdulillah, during the course of these programs, we discuss many topics which are the path to success, which can lead us to the path of success. And Alhamdulillah, every time we have different muballigin, different preachers, mashallah, that share their Madani pearls, mashallah. We've got many professionals, like we have today on today's panel, that normally join us, and they also share their experience. And it's the same situation today. Alhamdulillah, today's topic is a very, very important topic. It's something that we require as soon as someone is born, all the way till the final breath. Is something that is required. And what is this? This is the importance of knowledge. Something that is very, very critical for us to survive in this world. So inshallah, this is a topic that we will be discussing today, inshallah. What is the importance of knowledge? What knowledge should we obtain? And how should we obtain knowledge? And the many fazail, the many benefits of obtaining knowledge, inshallah, azawajal. So we'll be discussing this with our panel today. Regarding Durood-e Pak, alhamdulillah, we normally start our program with the blessing of Durood-e Pak. The Prophet sallallahu alayhi wasallam has mentioned, the one who recites Durood-e Pak once upon me, Allah Azza wa Jal will shower 10 mercies upon him. Allah Azza wa Jal will forgive 10 of his sins, and Allah Azza wa Jal will elevate his rank by 10 times. Subhanallah. This is the blessings of reciting Durood-e Pak. The only once, literally once, you recite Durood-e Pak, 10 mercies will be showered upon you, 10 good deeds you will receive, and inshallah your rank will be elevated by 10 times. So my humble request to you, you've just heard the fazilat, the blessings of reciting Durood-e Pak. Increase your recitation, have a target at least 313 times every day, inshallah. Sallu ala al-habib sallallahu ta'ala ala Muhammad sallallahu alayhi wa sallam. Before we go to the first kalam of today from our beautiful Faiz Rasool Bhai, inshallah, we've got one segment which is Guess the Puzzle. This is a word that will be shown. The letters will be slightly all over the place. And it's your job, inshallah, to find what the correct word is. So let's go towards the first segment, which is Guess the Puzzle, inshallah.
The path of knowledge is the way to Jannah.
Jee, that's today's word. The letters are slightly all over the place. So inshallah, try to find out what this word is. Abu Faiz Rasool Bhai, kalam inshallah.
Sallallahu alayka ya Rasool Allah. Wasallam alayka ya Habib Allah. Allah.
MashaAllah, beautiful, beautiful, beautiful kalam read by our Faiz Rasool Bhai, MashaAllah. May Allah Azza wa Jal give us the barakat of this kalam, MashaAllah. Amazing, Alhamdulillah. No doubt, this is all down to the Prophet Sallallahu Alaihi Wasallam. Zishad Bhai, today's topic, the importance of knowledge.
We need to consider that what priority are we giving? Are we giving priority to our worldly knowledge, or are we giving priority for the hereafter? There's no harm, nothing wrong with gaining the worldly knowledge. Obviously, we have to gain knowledge in order to, you know, go into particular professions and everything. But let us not neglect the importance of the Islamic knowledge. Mm. Because it's seeking Islamic knowledge is incumbent on every Muslim. And apart from this, we read the glorious Quran. Our Lord, our Creator, Allah Almighty, He has also ordered us about gaining the importance of knowledge. The knowledge of Deen. Allah Almighty mentions in Para 21, in Surah An-Kabut, in verse 49, again translation from Qanzul Iman, it says, rather it is bright signs in the breast of those who have been given knowledge, and none denies our signs but the unjust. Now, if we look at these and understand these and understand the Quran, we can, you know, relate to ourselves that how important it is about seeking Islamic knowledge. See, the way a person who does ibadah, does worship, is higher in status than a person who does not do any ibadah. Similarly, a person with knowledge is a lot higher in status than a person who has no knowledge at all. So you know, in this aspect, it shows us the importance of learning ilm-e-deen, shows us about the knowledge, how we can seek knowledge and continue, you know, to read the Quran and seek knowledge from the, what the Quran is teaching us, how we should gain knowledge and what is important for us. We should not neglect the Islamic knowledge, yet we should give that priority because that is a must and it's important because that is that knowledge which will help us in this world and the hereafter. We fail to understand that we are here for a short period. Some may, you know, 60, 80, end of the year and time. What's the result? We will leave this world. What are we going to take with us? As I mentioned right from the outset, the worldly knowledge will only benefit for the duration while we are here in this world. Whether it's 50 years, whether it's 40 years, whatever profession, people work for 30 years, then they retire, and that's it. That's the end of that experience and knowledge which they've gained. But the Islamic knowledge will continue. Even when you leave this world, you've taken the knowledge with you. Not only that, if you have taught that knowledge to others, that has continued. And that's a sadaqa jari for you in continuous form.
SubhanAllah. MashaAllah, some amazing madani pearls from our Shahid Bhai. And he's just mentioned some very critical points here as well. That if you look at this deep, what's the actual situation? The situation is that, you know, today, if you're going to college or you're going to university, what happens? It's entirely up to you. If you study business, it's up to you. If you study IT, it's up to you. These are all optional. But when it comes to religion, when it comes to Islam, whatever is necessary for you, that is necessary for you to learn as well. So for example now, one person is about to start business. For him to learn the masail regarding business, this is very important. He has to do this. On the other hand, if someone, for example, is about to get married, for him to learn those masail, these are very, very important. So mashallah, some amazing madani pearls from Shahid Bhai. Jeev Hafeez Bhai, inshallah, your madani pearls.
Jeev Hafeez Bhai, gal hi hai ke ilm ne bare ch ਕੁਰਾਨ ਤੇ ਹਦੀਸਾਂ ਭਰੀਆਂ ਆ ਕੁਰਾਨ ਚ ਹੈ ਕਿ ਇਲਮ ਵਾਲੇ ਤੇ ਬੇਇਲਮੇ ਬਰਾਬਰ ਹੋ ਸਕਨੇ ਫਿਰ ਸਰਕਾਰ ਸੱਲੱਲਾਹੁ ਤਾਲਾ ਅਲੈਹਿ ਵਸੱਲਮ ਅੱਲਾਹੁਮ ਰੱਬੀ ਜ਼ਿਦਨੇ ਇਲਮਾ ਦੁਆ ਸਕੀ ਕਿ ਇਲਮ ਸਿੱਖਣੀ ਯਾਨੀ ਬਾਰ ਬਾਰ ਇਸ ਚੀਜ਼ਾਂ ਨੇ ਪਰ ਤਕਰਾਰ ਹੋਈ ਵੀ ਪਹਿਲੀ ਜਿਹੜੀ ਸਰਕਾਰ ਸੱਲੱਲਾਹੁ ਤਾਲਾ ਅਲੈਹਿ ਵਸੱਲਮ ਵੀ ਨਜ਼ਰ ਹੋਏ ਇਕਰਾ ਪੜ੍ਹੋ ਪੜ੍ਹਨਾ 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 ਇਲਮ ਹਾਸਲ ਕਰਨਾ ਔਰ ਰਵਾਇਤਾਂ ਚਸ਼ਨਾ ਕਿ ਸਭ ਤੋਂ ਬਿਹਤਰੀਨ ਇਬਾਦਤਾਂ 'ਚ ਇਬਾਦਤ ਇਲਮ ਹਾਸਲ ਕਰਨੀ ਹੈ ਔਰ ਇਹ ਕੁਸਨੀ ਖਸੂਸੀਅਤ ਹੈ ਇਲਮ ਹਾਸਲ ਇਲਮ ਇਹ ਅੱਲਾਹ ਤਾਲਾ ਨਹੀਂ ਹੈ ਐਟਰੀਬਿਊਟ ਹੈ ਉਹ ਆਲਿਮ ਹੈ ਆਬਿਦ ਕਿਸੇ ਨੇ ਇਬਾਦਤ ਨਹੀਂ ਕਰਨਾ ਇਸ ਵਾਸਤੇ ਇਬਾਦਤ ਕੋਲੋਂ ਇਹ ਹੈ ਕਿ ਇਲਮ ਹਾਸਲ ਕੀਤਾ ਜਾਏ ਇਸ ਵਾਸਤੇ ਰਾਤੀ ਕੁਛ ਇੱਕ ਸਫ਼ਾ ਵੀ ਪੜ੍ਹਿਆ ਨਾ ਅੱਧਾ ਸਫ਼ਾ ਵੀ ਪੜ੍ਹਿਆ ਸਾਰੀ ਰਾਤ ਨਫਲ ਪੜ੍ਹਨ ਵਾਲੇ ਕੋਲ ਉਹ ਬਿਹਤਰ ਆ ਠੀਕ ਆ ਅੱਛਾ ਹੁਣ ਅਹਿਮੀਅਤ ਕਸ ਕੀ ਆਖਦੇ ਹੋ ਤੁਸੀਂ ਜੀ ਅਸਾਂ ਅੱਜ ਬੈਠੇ ਹੋਏ ਹਾਂ ਇਲਮ ਨਹੀਂ ਅਹਿਮੀਅਤ ਅਹਿਮੀਅਤ ਕਿਸੇ ਵੀ ਚੀਜ਼ ਨਹੀਂ ਬੰਦੇ ਵਾਸਤੇ ਉਨੀ ਕਿ ਉਸ ਆਪਣੇ ਆਪ ਕੀ ਬਚਾਇਆ ਉਹ ਇਸ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਸੇਫਟੀ ਪਰ ਤੁਸੀਂ ਗੱਲਾਂ ਕਰਨੇ ਹੋ ਗੱਡੀਆਂ ਤੁਸੀਂ ਬਣਾਉਣੀ ਹੋਈ ਜਿਹੜੀਆਂ ਕਿ ਐਕਸੀਡੈਂਟ ਨਾ ਹੋਣ ਤਾਂ ਫਿਰ ਵੀ ਤੁਸੀਂ ਸੇਫ ਰਹੋ ਅਤੇ ਹਰ ਚੀਜ਼ ਨੇ ਸੇਫਟੀ ਉਸ ਪਹਿਲੀ ਇੰਪੋਰਟੈਂਟ ਹੈ ਬੰਦੇ ਨੇ ਜਾਣੀ ਵਾਸਤੇ ਸ਼ਾਇਦ ਬਾਈ ਥੋੜ੍ਹੀ ਦੇਰ ਬਾਅਦ ਦੱਸਿਆ ਕਿ ਕਿੰਨੇ ਅਰਸੇ ਤੁਸਾਂ ਨਾਲ ਰਹਿ ਸਨ ਅਸਲ ਸੇਫਟੀ ਅਸਲ ਆਪਣੇ ਆਪ ਕੀ ਬਚਾਉਣਾ ਅਸਲ ਕਾਮਯਾਬੀ ਕਿਆ ਹੀ ਹੈ ਕਾਮਯਾਬ ਉਹ ਹੀ ਆ ਜਿਹੜਾ ਦੋਜ਼ਖ ਨੇ ਅੱਗੇ ਸੋ ਬਚਾਈ ਤਾਂ ਜੰਨਤ 'ਚ ਦਾਖਲ ਕੀਤਾ ਗਿਆ ਠੀਕ ਆ ਉਸਨੇ ਵਾਸਤੇ ਦੁਨੀਆ ਵੀ ਪੜ੍ਹਨ ਲੋਕ ਲੇਕਿਨ ਅਸਲ ਬਾਤ ਇਹ ਹੈ ਕਿ ਦੀਨ ਨਾ ਇਲਮ ਜਦ ਤੱਕ ਨਾ ਸਿੱਖੋ ਨਾ ਬੰਦਾ ਉਹ ਨਾਕਾਮ ਹੋ ਜਾ ਸੀ ਕਿਉਂਕਿ ਅੱਲਾ ਰਸੂਲ ਨੇ ਨਿਗਾਹ ਵਿੱਚ ਕਾਮਯਾਬੀ ਜੰਨਤ ਹੈ ਅੱਛਾ ਹੁਣ ਇਸ ਕਾਮਯਾਬੀ ਨੇ ਕਿਹੜੇ ਇਲਮ ਹੈ ਅੱਲਾ ਹਜ਼ਰਤ ਰਹਿਮਤੁਲਾਹ ਤਾਲਾ ਅਲੈਹ ਲਿਖਿਆ ਕਿ ਇਲਮ ਅਕੀਦੇ ਨਾਲ ਇਲਮ ਸਿੱਖਣਾ ਇਹ ਸਭ ਤੋਂ ਪਹਿਲਾਂ ਜ਼ਰੂਰੀ ਹੈ ਅੱਲਾਹ ਤਾਲਾ ਨੇ ਬਾਰੇ 'ਚ ਅਕੀਦਾ ਨਬੀਆਂ ਨੇ ਬਾਰੇ 'ਚ ਅਕੀਦਾ ਰਸੂਲਾਂ ਨੇ ਬਾਰੇ 'ਚ ਅਕੀਦਾ ਜੰਨਤ ਦੋਜ਼ਖ ਨੇ ਬਾਰੇ 'ਚ ਅਕੀਦਾ ਇਹ ਸਭ ਤੋਂ ਪਹਿਲਾਂ ਜ਼ਰੂਰੀ ਕੰਮ ਹੈ ਇਲਮ ਸਿੱਖਣ ਵਿੱਚ ਅਕੀਦਾ ਕਿਹਾ ਤੁਸਾਂ ਨੂੰ ਪਤਾ ਵੀ ਥਿਆ ਇਸ ਵਾਲੇ ਨੇ ਅੱਛਾ ਦੂਸਰਾ ਆਹਨੇ ਕਿ ਇਲਮ ਹਾਲ ਜਿਸ ਕੇ ਆਹਨੇ ਬਿਲਫੇਲ ਆ ਕਿ ਤੁਸਾਂ ਕੀ ਜਿਸ ਚੀਜ਼ ਨਹੀਂ ਉਹ ਨਮਾਜ਼ ਨਹੀਂ ਜਦ ਨਮਾਜ਼ ਫਰਜ਼ ਹੋਏਗੀ ਉਸ ਵੇਲੇ ਤੁਸੀਂ ਨਮਾਜ਼ ਅਛਣੀ ਚਾਹੀਦੀ ਹੁਣ ਨਮਾਜ਼ ਦੀਆਂ ਸ਼ਰਤਾਂ ਕਿਆ ਆਈਆਂ ਅਛਣੀਆਂ ਚਾਹੀਦੀਆਂ ਫਰਜ਼ ਕਿਆ ਹੈ ਅਛਣੇ ਚਾਹੀਦੇ ਅੱਗੇ ਤਾਂ ਤੁਸੀਂ ਕਿ ਨਮਾਜ਼ ਨਹੀਂ ਅਛਣੀ ਉਸਨੇ ਫਰਜ਼ ਨਹੀਂ ਅਛਣੇ ਇਸ ਦਾ ਮਤਲਬ ਹੈ ਤੁਸਾਂ ਇਸ ਵਾਸਤੇ ਆਨੇ ਕਿ ਇਹ ਇਲਮ ਹਾਸਲ ਕਰਨਾ ਜਿਹਨਾਂ ਕੈਟਾਗਰੀ ਕੀਤਾ ਗਿਆ ਕਿ ਨਮਾਜ਼ ਨਾਲ ਅਕੀਦੇ ਨਾਲ ਇਲਮ ਪਹਿਲੂ
پھر نماز اور مسائل نہ علم، پھر روزے نہ علم، پھر حج نہ علم، پھر زکوٰۃ نہ علم، یہ سارے علم سیکھنا فرض ہے۔ کیوں؟ کہ ان نال یہ سب پر پنج پلر ہیں اسلام نے، نماز، روزہ، حج، زکوٰۃ۔ اگر تساں کی نماز نہیں سیکھی، وہ نماز تو خراب کری چھوڑی پڑھنے ہو۔ ایک تو یہ سیکھنا سا کہ نماز پڑھنی ٹھیک کس طرح پڑھنی، دعا یہ آ کہ نماز خراب کس طرح ہو جانی، فاسد کس طرح ہو جانی۔ اچھا، یہ دوسرا علم سیکھنا پیسی۔ تیسرا علم، اگر فاسد ہوئے گی پھر ٹھیک کس طرح کرسا۔ اے علم، اگر نماز ٹھیک نہیں ہے، وضو ٹھیک نہیں ہے، غسل نہیں ٹھیک اچنا، اس نے سیکھا ہی نہیں غسل نے کیا معاملے، تو قرآن کی ہاتھ بھی نہیں لائی سکنے، لاسو تو پھر آرام کم کرنے پہ
ہو، مسجد
مسجد سے جائی نہیں سکنے ہو، ٹھیک ہے، کیونکہ سیکھا ہی نہیں۔ اچھا، مسجد جائے سارے کو پہلو بیٹھے ہوئے ہو تساں، میں آج بڑا ٹائم گزاریا مسجد میں آج کرسا، لیکن اس دوران تساں گنہگار ہونے رہے ہو، کیوں؟ تساں وہ علم سیکھا ہی نہیں جس میں جس نے نال تساں مسجد داخل ہونے نے اقدار ہو سکنے سے ہو، قرآن مجید پڑھنے نے ہو سکنے سے ہو۔
اچھا فیض بھائی، یو نو سم آر بی واچنگ اینڈ یو نو ایٹ ٹائمز دس از مسکنسیپشن ایز ویل، دے میڈ دی ریلیجن ڈیفیکلٹ، دے میڈ دی ریلیجن ڈیفیکلٹ، بٹ ون تھنگ دیٹ آئی وڈ لائک ٹو مینشن، یو نو ایز دس از بینگ ڈسکسڈ، غسل، وضو، نماز، یو ہیو کم ٹو دس کنٹری، یو ہیو لرن آل دی رولس، یو گوئنگ، یو بین ڈرائیونگ پاکستان اور یور اون کنٹری فار مینی مینی ایئرس، بٹ یو کم ٹو دس کنٹری، واٹ ہیپنز؟ یو ہیو ٹو لرن، یو نو ایوری تھنگ آلریڈی، بٹ یو ہیو ٹو ڈو اٹ، وائی؟ یو نیڈ ٹو ایڈجسٹ ٹو دوز رولس۔ سو دس از وائی اٹس ویری امپورٹنٹ، سم ٹائمز شیطان اپ دس واز فار لک ایٹ دیم، دے آر ٹاکنگ اباؤٹ نماز مسائل، غسل مسائل، ایٹسیٹرا ایٹسیٹرا، بٹ ریمبر دس از سم تھنگ دیٹ از ویری ویری امپورٹنٹ۔ لائک حفیظ بھائی سیڈ، فار ایگزامپل، ناؤ دیر سکس پری کنڈیشنز آف صلاح، یو مس ون آف دم آؤ، یو مائٹ بی ریڈنگ سورہ بقرہ ان یور نماز، فار ایگزامپل، بٹ اف یو ون آف یور پری کنڈیشنز یو مسڈ آؤٹ، یور نماز ہیز ناٹ ایون سٹارٹڈ۔ سو دس از وائی اٹس ویری ویری امپورٹنٹ اینڈ از دیئر ٹو پروٹیکٹ اس۔ لائک حفیظ بھائی سیڈ، ناؤ یو گون ٹو دی ایفر اینڈ یو نو، فار ایگزامپل، ناؤ ون پرسن ہیز گون ٹو دی مسجد، ہیز ووک اپ ارلی، ہیز گون ٹو دی مسجد فار صلاۃ الفجر، ہیز گون تھرو آل دی ایفر، اٹس کولڈ آؤٹ سائڈ مائنس ایٹ دس مومنٹ ان ٹائم، but if he doesn't know how to read his namaz properly, that's why we are mentioning this, so you can be, we all can be protected that yes, we are going through all this difficulty, at least it should be right as well.
اے میں مدیم زاکر عزیز صاحب نے سو میں میں ریکارڈ کری رکھی رکھنا گڈی لگے رہنے سن رہے ہیں،
سبحان اللہ، کیا بات ہے،
کیا بات ہے۔ تے اے سوال ہویا عزیز صاحب، ہے لوگ کہنے جی کہ علماء دین مشکل کری چھوڑیا، اے تو بڑا ڈیفیکلٹ ہو گیا، تو ڈرائیونگ سیکھنا بھی تو مشکل ہے، چھوڑنے کوئی نہیں، وہ میں 50 دفعہ فیل ہوں، ٹھیک ہے۔ اچھا، کھانا پینا چھوڑ دیتا نے اس ملک اچھی تھا، اہن اوہ ڈیفیکلٹ ہے، اصل سردی کھائی سکنے، اچھا سینا چھوڑ دیتا نے،
another one of his by is citizenship test, difficult one,
چھوڑ
دیتا نے، یعنی 10 times but they still do it, why we know he didn't get a visa at the end,
یعنی آپ نے دل ہے کہ چنگ گلاں جڑیاں چنگیاں لگن پاوے پہاڑا پر جانا پے، ٹھیک ہے، تو جی اللہ رسول دسیا او ہو ہو بڑا مشکل ہے، بڑا مشکل، یہ صرف اپنا انہوں نے نفس جڑا نا وہ قابو چ نہیں رہا، باقی ساریا گلیں آسان ہیں، یہ گلیں کو نہیں جڑا نا ہوں مشکل ہو گئی، تو یہ تو کیوں مشکل ہے؟ اس واسطے کہ یہ بھی علم کوئی نہیں ہے، کئی نے وہ نماز سے یہ بھی چلو ایک بوجھ لے گیا پڑھی چھوڑی، جی نماز بھی جب بوجھ سمجھی تو پڑھی، وہ کیا نماز پڑھی پھر تسا، نماز پڑھی تسا، نماز روایتیں مومن دی معراج ہے، گلاں کرنا پہ اللہ تعالیٰ، یا اللہ تو اصا تاڑے کول مدد منگنے آ، تاڑی عبادت کرنے آ، سارے ہی تے گلاں ہونیاں پیاں، رکوع جانے آ، گلاں کرنے اللہ تعالیٰ نال، جڑا سبحان ربی العظیم، سبحان، اور ساریاں تحیات پڑھنے آ، اگر تے اسا سمجھے یار وزن پہ آوا پھر تے نماز کیسے نماز ہی جی، اے تے اس طرح کرنے، ہن میں جائی کھلسا تے انشاءاللہ اللہ تعالیٰ نے سامنے اسے واسطے ہنے کہ جڑا تو خود حدیث جبریلی پوچھا نے ایمان کیا، اسلام کیا، پھر آخ لگے احسان کیا، تو اس آخ لگے احسان یہ آ، یہ ہوا ہے کہ تم اللہ تعالیٰ کی تکھنے پیو، جی مطلب اگر اس حالت چ ہوا بندہ تو اس کی کیسی حالت ہونی چاہیے ہے، کدے کوئی کھاج کھننے پیو سن، کدے کپڑے ٹھیک کرنے پیو سن، کدے مطلب کہ ادھر تکھنے پیو سن، کدے عجیب کوئی سلسلہ، اے نہیں کم از کم، تو یہ تو ہوا ہے نا کہ اللہ تعالیٰ تکھنا پیا، یہ ساری گلیں تکو، علم اسیت آسن، اور علم نے اہمیت سے تکو، میں بلکیس تخت آنے واسطہ ہے جی، ਜਦੋਂ ਸੁਲਮਾਨ ਨੇ ਸਲਾਮ ਆਇਆ ਤਾਂ ਉਹਨਾਂ ਕੀ ਕਹਿ ਆਇਆ ਗਿਆ, ਉਹਨਾਂ ਆਇਆ ਕਿ ਕੁਛ ਆ ਕਿਉਂਕਿ ਨੀਚੇ ਹੈ ਅਤੇ ਕੋਲ ਆਸਫ ਬਿਨ ਬਰਖੀਆ ਬੈਠੇ ਹੋਏ ਸੀ ਜੀ। ਆਖ ਲੱਗੇ ਕੁਰਾਨ ਆਹਨਾ ਕਿ ਉਹਨਾਂ ਕੋਲ ਕਿਤਾਬ ਨਾ ਥੋੜ੍ਹਾ ਜਿਹਾ ਇਲਮ ਸਾ ਜੀ, ਅਤੇ ਆਖ ਲੱਗੇ ਕਿ ਪਲਕ ਬੁਣ ਨੂੰ ਹੋਈ ਤਾਂ ਉੱਪਰ ਨਹੀਂ ਜਾ ਲੱਗੀ ਅੱਖ ਅਤੇ ਇੱਥੇ ਉਸੀ ਤੱਕ ਜੀ। ਔਰ ਇਸਨੇ ਇਸਨੇ ਅੱਗੇ ਤਫਸੀਰੀ ਸ਼ਰਾਂ 'ਚ ਕਹਿ ਲਿਖਣੇ ਇਲਮ ਸਾ ਜਿਹੜਾ ਉਹਨਾਂ ਕੋਲ ਸਾ ਜੀ। ਔਰ ਇਹ ਜਿਹਨਾਂ ਕੋਲ ਅੱਗੋਂ ਉੱਚ ਚੜੀ ਉਲਮਾ ਲਿਖਣੇ ਥੋੜ੍ਹਾ ਜਿਹਾ ਇਲਮ ਸਾ ਉਸ ਕਿਤਾਬਾਂ ਨਾ ਜਿਹਨਾਂ ਕੋਲ ਪੂਰੀ ਕਿਤਾਬਾਂ ਨੇ ਕੁਰਾਨ ਨੇ ਇਲਮ ਸਾ, ਉਹਨਾਂ ਨੇ ਕਿਆ ਬਾਤਾਂ ਸਨ, ਉਹਨਾਂ ਨੇ ਵਲਾਇਤਾਂ ਨਹੀਂ ਆਉਂਦਾ, ਉਹਨਾਂ ਦੀਆਂ ਮਦਰਕੇ ਪਹੁੰਚਾਂ ਕੁੱਥੇ ਕੁੱਥੇ ਹੋ ਸਨ, ਕੁੱਥੇ ਕੁੱਥੇ ਉਹਨਾਂ ਨੇ ਨਜ਼ਰਾਂ ਨਾ ਹੋ ਸਨ, ਅਤੇ ਇਹ ਵੀ ਇਲਮ ਨਾਲ ਰੱਖਿਆ ਗਿਆ। ਅਤੇ ਮੂਸਾ ਅਲੈਹਿ ਸਲਾਮ ਵੀ ਹਜ਼ਰ ਅਲੈਹਿ ਸਲਾਮ ਕੋਲ ਗਏ ਇਲਮ ਸਿੱਖਣ ਵਾਸਤੇ, ਇਲਮ ਅਲੁਦੁਨੀ ਸੀ, ਹਰ ਚੀਜ਼ ਨਾਲ ਤਾਲੁਕ ਕੁਰਾਨ ਅਦੀਸ ਵਿੱਚ ਇਲਮ ਦੇ ਨਾਲ ਰੱਖਿਆ ਗਿਆ। ਅਤੇ ਤੁਸੀਂ ਆਹ ਜੋ ਮੁਸ਼ਕਲ ਹੈ, ਮੁਸ਼ਕਲ ਹੈ ਕਰੀ ਛੋੜੀ ਨੇ, ਅਤੇ ਕਬਰੇ 'ਚ ਲਾਸਨ ਨਾ ਜਿਸਲੈ ਉਸਲੇ ਹਰ ਚੀਜ਼ ਫਿਰ ਆਸਾਨ ਹੋ ਜਾਸੀ ਜੀ। ਇਲਮ ਸਿੱਖਸਾ ਉਸਨੇ ਪ੍ਰਮਲ ਹੋ ਸੀ, ਇਸੇ ਵਾਸਤੇ ਹਨੇ ਰਵਾਇਤੇ ਚਸ਼ਨਾ ਜਿਹੜਾ ਬੰਦਾ ਬਗੈਰ ਇਲਮੋਂ ਅਮਲ ਕਰਨਾ ਨਾ ਉਹ ਉਸਨੇ ਉਸ ਗਧੇ ਆਰਾ ਅਸਲ ਉੱਥੇ ਗ੍ਰਾਮ ਵਿੱਚ ਹੋਣੇ ਨਾ ਪਾਣੀ ਕੱਢਣ ਵਾਲੇ, ਅਤੇ ਉਸਨੇ ਇਰਦ ਗਿਰਦ ਉਸਨੇ ਉਹ ਨਾ ਇੱਕ ਰਹਿ ਟਿਸਕੀ ਆਹਨੇ ਆ ਉਹ ਫਿਰਨਾ ਰਹਿਣਾ ਅਤੇ ਇਸਨੇ ਉਹ ਡੱਬੇ ਚੱਲਣੇ ਰਹਿਣੇ ਅਤੇ ਪਾਣੀ ਛਨਾ ਰਹਿਣਾ ਬਾਹਰ। ਆਹਨੇ ਜਿਸਕੀ ਇਲਮ ਨਹੀਂ ਤਾਂ ਇਬਾਦਤ ਕਰਨਾ ਉਹ ਉਸ ਗਧੇ ਆਰਾ, ਮੈਂ ਪੰਜਾਬੀ 'ਚ ਨਾਂ ਨਾ ਕਿੰਨਾ ਚਾਹੁੰਦਾ ਜਿਹੜਾ ਮੁਸ਼ਕਤ 'ਚ ਲਗਾ ਰਿਹਾ ਸੀ, ਅਸਲ ਕੁਝ ਨਹੀਂ ਹੋਣਾ ਉਸਕੇ। ਇਲਮ ਬਹੁਤ ਜ਼ਰੂਰੀ ਆ, ਮਸੀਤੀ ਅੰਦਰ ਜਾਸੋ, ਨਮਾਜ਼ ਪੜ੍ਹ ਸੋ, ਕੁਰਾਨਜੀਤ ਪੜ੍ਹ ਸੋ, ਔਰ ਕਿਆ ਇਸੇ ਵਾਸਤੇ ਆਹਨੇ ਕਿ ਇਲਮ ਕਿਹੜਾ ਜ਼ਰੂਰੀ ਆ, ਮੈਂ ਅੱਛੀ ਫਿਰ ਖਤਮ ਕਰਨਾ ਅਗਲੀ ਚੱਲਿਆ। ਇਲਮ ਉਹ ਤੁਸੀਂ ਹਾਸਲ ਕਰਨਾ ਤੁਸਾਂ ਪਰ ਫਰਜ਼ ਆ ਜਿਹੜੇ ਤੁਸਾਂ ਹਾਲ ਨਾਲ ਕਰਨਾ
ਵਿਚ ਇਜ਼ ਰਿਲੇਟਿਡ ਟੂ
ਰਿਲੇਟਿਡ ਉਸ ਟਾਈਮ ਨਾਲ। ਹੁਣ ਅੱਜ ਨੇ ਐਸਾ ਪੈਸੇ ਹੀ ਕੋਈ ਨਹੀਂ, ਇਹ ਨਹੀਂ ਹੁਣ ਅੱਜ ਨੇ ਇਲਮ ਸਿੱਖਣਾ ਫਰਜ਼ ਹੋ ਗਿਆ, ਨਾ ਹੁਣ ਤੁਸਾਂ ਪਰ ਨਹੀਂ ਫਰਜ਼, ਲੇਕਿਨ ਹੁਣ ਰਮਜ਼ਾਨ 'ਚ ਜ਼ਕਾਤ ਦੇਣੇ ਲੋਕ, ਹੁਣ ਜ਼ਕਾਤ ਰਮਜ਼ਾਨ 'ਚ ਦੇਣੇ ਕਿਉਂ ਬਈ, ਇਹ ਵੀ ਸਿੱਖਣਾ ਫਰਜ਼ ਹੈ ਕਿ ਰਮਜ਼ਾਨ 'ਚ ਕਿਉਂ ਦੀਆਂ ਦੇਣੇ ਹੋ ਬਈ। ਜ਼ਕਾਤ ਸਟਾਰਟ ਹੋਣਾ ਐਂਡ ਹੋਣਾ ਇੱਕ ਸਾਲ ਹੋਣਾ ਸਾਰਾ, ਅਗਰ ਤਾਂ ਪੈਸਾ ਆ ਹੀ ਗਿਆ, ਹੁਣ ਸੋਨਾ ਵੀ ਥਿਆ ਪੈਸਾ ਵੀ ਆਈ ਗਿਆ, ਹੁਣ ਫਰਜ਼ ਹੋ ਗਿਆ ਕਿ ਇਲਮ ਸਿੱਖਿਆ ਜ਼ਕਾਤ ਨਾ।
ਇਟਸ ਗੁੱਡ ਟੂ ਲਰਨ ਇਟਸ ਮੁਸਤਹਬ ਬਟ ਐਟ ਦੈਟ
ਫਰਜ਼ੀਅਤ ਕਦੋਂ ਹੈ?
ਦੈਟਸ ਰਾਈਟ।
ਅੱਜ ਪਰ ਜੁਲੇ ਅਮੀਰ ਅਲ ਸੁਨਤ ਦਮਦ ਬਰਕਾਤ ਮੁਲਾਲੀਆ ਬਾਰ ਬਾਰ ਨਵਾਈ ਤੋਂ ਸੁਨਤ ਅਲ ਇਤਕਾਫ, ਨਵਾਈ ਤੋਂ ਸੁਨਤ ਅਲ ਇਤਕਾਫ, ਨਵਾਈ ਤੋਂ ਸੁਨਤ ਅਲ ਇਤਕਾਫ ਜੀ। ਅੱਛਾ ਹੁਣ ਮਸਜਿਦ ਹਰਾਮ ਵਿੱਚ ਗਏ, ਕਾਬਾ ਸ਼ਰੀਫ, ਮਸੀਤੀ ਅੰਦਰ ਇੱਥੇ ਵੀ ਆਦਤ ਬਣਾਉਣੀ ਨਾ ਸਰ ਨਵਾਈ ਤੋਂ ਸੁਨਤ ਅਲ ਇਤਕਾਫ, ਤਾਂ ਜਦੋਂ ਵੀ ਮਦਦ ਮੁਜ਼ਾਕਰਾ ਸ਼ੁਰੂ ਹੋਣਾ ਨਾ, ਜਦੋਂ ਵੀ ਅਸੀਂ ਸਭ ਗੱਲ ਸ਼ੁਰੂ ਕਰ ਰਹੇ ਮਸਜਿਦ ਮੈਂ ਦਾਖਲ ਹੋਏ ਤਾਂ ਸੁਨਤ ਇਤਕਾਫ ਕੀ ਨੀਅਤ ਬਣਾ ਲਓ, ਕਿਉਂਕਿ ਮਸਜਿਦ ਮੈਂ ਖਾਣਾ ਪੀਣਾ ਸੋਨਾ ਸ਼ਰਨ ਨਾਜਾਇਜ਼ ਸਾਰੀ ਬਾਰ 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 ਰਿਪੀਟ ਕਰ ਰਹੇ। ਹੁਣ ਤੱਕ ਕਾਬੇ ਵਿੱਚ ਗਿਆ ਬੰਦਾ, ਉਸਕੀ ਇਲਮ ਇਸ ਚੀਜ਼ ਨਾਲ ਕੋਈ ਨਹੀਂ, ਉਸਕੀ ਹਰ ਚੀਜ਼ ਨਾਲ ਸਿੱਖਣਾ ਪਿਆ ਸੀ। ਅੱਛਾ ਉੱਥੇ ਜਾਈ ਜ਼ਮਜ਼ਮ ਨੇ ਉਹ ਪੂਰੇ ਨੇ ਪੂਰੇ ਉਹਨਾਂ ਨੂੰ ਮਟਕੇ ਪੀਤੇ, ਲੇਕਿਨ ਨੀਅਤ ਕੋਈ ਨਹੀਂ ਸੀ ਕੀਤੀ, ਨਵਾਈ ਤੋਂ ਸੁਨੋ ਤਾਂ ਇਤਕਾਫ ਨਹੀਂ, ਇੱਕ ਗੁਨਾਹ ਲੱਖ ਗੁਨਾਹ ਨੇ ਬਰਾਬਰ ਆ, ਤੁਸੀਂ ਖਾਈ ਪੀ ਨਹੀਂ ਸਕਣੇ ਸੀ ਉਸਨੇ ਵਿੱਚ ਜੀ। ਇਸੇ ਤਰ੍ਹਾਂ ਅੱਜ ਤੇ ਤੁਸਾਂ ਉੱਥੇ ਜ਼ਮਜ਼ਮ ਤੇ ਪੀਨੇ ਵੀ, ਉੱਥੋਂ ਸਮਝਣੇ ਬਈ ਨੇਕੀਆਂ ਕਮਾਉਣ ਗਏ ਹਾਂ, ਲੇਕਿਨ ਪਤਾ ਲੱਗਿਆ ਗੁਨਾਹ ਨੇ ਟੋਕਰੇ ਲੱਦੀ ਤੇ ਵਾਪਸ ਆਇਆ ਜਾ ਪਰ। ਇਸੇ ਤਰ੍ਹਾਂ ਬਾਕੀ ਵੀ ਸਿੱਖਣਾ, ਬੇਵੁਜ਼ੂ ਹੈ ਜਿਸ ਤਰ੍ਹਾਂ ਗੁਸਲ ਨਹੀਂ ਫਿਰ ਤਵਾਫ ਕਰਨੇ ਪਏ, ਉਸ ਨੇ ਕਹਿ ਕਈ ਕਈ ਵਾਰ ਤੇ ਆਖਣੇ ਤੇ ਊਂਠ ਨਾਲ ਦਮ ਆਈ ਜਾਣਾ ਤੇ ਉਹ ਹੁਣ ਜਾਣ ਚੁਣਾ, ਨਹੀਂ 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 ਤੁਸੀਂ ਐਵੇਂ ਮੁਸ਼ਕਲ ਕਰੀ ਛੋੜਨੇ ਸੋ, ਮੁਸ਼ਕਲ ਕਰੀ ਛੋੜਨੇ ਹੋ, ਇਹ ਅੱਲਾਹ ਰਸੂਲ ਦੀਆਂ ਗੱਲਾਂ ਆਈਆਂ, ਇੰਨੀ ਕੋਈ ਘਰੋਂ ਕੋਈ ਜਣਾ ਨਾ ਉਲਮਾ ਕਨੀਸ਼ ਨੇ।
MashaAllah, some amazing Madani pearls from Hafiz bhai, very very important. We've got a couple of packages, so we'll go towards the package of the day inshallah.
My beloved Sheikh, today my question to you is that it is normally said questions are half of knowledge. Could you kindly explain this? What kinds of questions should we ask and what should be the way of asking a question?
As-sawalu miftahu al-ilm, a question is the key to knowledge. A hadith states that a good question is half the knowledge. Now, how should we ask the question? In what form should it be? And when should we ask question? These are questions on top of questions. A question should be asked to the one who is from amongst the people of knowledge. The Holy Quran states, فَاسْأَلُوا أَهْلَ الذِّكْرِ إِن كُنْتُمْ لَا تَعْلَمُونَ. So ask the people of knowledge if you do not know. So the Quran guides us to the people of knowledge who are the scholars. So first thing first, a question should be asked to the people of knowledge, the scholars. And that too if he doesn't know himself. At times, what generally is observed in our society is that we ask a question to confuse the other person. At times, a question is asked to make fun of the other person, which is then made viral on social media. So it's asked only for the sake of fun as well. So such kind of useless questions are not half the knowledge mentioned in the narration. A person may lose the small amount of knowledge that he has because of these kind of questions. Because obviously, belittling the people of knowledge, making fun of them, trying to confuse them, or to so-called test him, are not encouraged in the Sharia at all. So, one should only ask a question if he doesn't know about what he's asking for. So basically, there's a proper need for it, based on which a question should be asked. So make sure that your question has a proper objective behind it. It shouldn't be a useless question. Moreover, we should also be considerate whether whom we are asking question is tired or not. Now let's say a scholar is passing by and you catch him and start asking him questions. This is not right either. Or let's say he may be in a rush, so avoid asking questions in such situations as well. Be regardful of the situation. Also, excessive questioning, like questioning just for the sake of it, and keep asking question over question and question over question, is also forbidden. Sallu ala al-habib, sallallahu ala Muhammad.
MashaAllah, that was the package of today. MashaAllah, some amazing Madani pearls from Amir al-Sunnat. The next segment we have is Guess the Word, inshallah.
The path of knowledge is the way to Jannah.
Okay.
Say five letters.
Five letters. Hey.
Yes, Shahid bhai.
SubhanAllah. Okay.
H anyway?
No H. Jeff, he's by.
M?
No M.
E? SubhanAllah.
Oh, hold the gear up to.
Hafiz bhai said, ho gaya.
Ho gaya na, zor aage chale.
Tukka hi lage zor.
Tukka, matlab ab to nazar aa raha hai samne kya hai.
Allahu Akbar.
E?
Toh okay.
Ek aur E nahi hai isme?
No.
Is only one E.
Another A.
No A.
No.
G, Hafiz bhai.
I think Hafiz bhai.
N.
G.
G, yes, G is in there as well. Angel, Achha, mashallah. Hafiz bhai got it, mashallah. G, next one.
Mushkil se laayenge usme.
Jitne zyada aasani hoti hai, chota wo mushkil hota hai.
Hafiz Rasool bhai ke liye aasani, inshallah. G, sir. Sure.
I'll go for S.
जी सर
बताएंगे ना भैया लोग
पी पी
क्या बात है
पी
आह स्वाइन
वाह
इन वर्षे
क्या बात
एन एन
MashaAllah.
Okay.
Kya baat hai, MashaAllah. Alhamdulillah. Our country of Pakistan, Allah bless our country of Pakistan and all the Muslims across the world, inshallah. Final one, inshallah. Jafiz bhai, inshallah. This is a Urdu word. ठीक है.
Urdu.
But we always.
Roman में लिख रहे
हैं. S.
MashaAllah.
Yeah.
A.
Hafiz by today.
A.
You are.
You said both of them. MashaAllah. Yeah, baat hai. MashaAllah. Shahid bhai got the word right without no mistakes, literally with no letters on this side. And now Hafiz bhai, MashaAllah. Shura, Alhamdulillah, we had Rukhne Shura, the member of Central Advisory Board. May Allah bless all the Markazi Majlis Shura and all the Zimmedaran and all the Ashikana Rasool. That was Guess the Puzzle, inshallah.
The path of knowledge is the way to Jannah.
That was Guess the Word. I will now go towards our panel, inshallah, and hear some Madini pearls, inshallah.
Just coming back on to one of the points about knowledge and a role of a scholar. One of the comments, Hazrat Abu Umama narrates that the Holy Prophet said that on the Day of Judgment, an alim, a scholar, and an abid, the devout worshipper, they will be bought. And Allah Almighty will command the abid to enter paradise, and he will ask the alim to wait there. And he said, why? And then why will he will say, intercede for others, the ones who, you know, support you to become a scholar, and the one who helped you in all these aspects. So we look at the rank of, you know, a scholar, and the benefit even after, you know, on the leave this world, you know, on the Day of Judgment, there will be interceding for others to take them into paradise with them as well. So therefore, it's important that when we seek knowledge, we act upon knowledge. Well, as I say, you know, ilm and amal go hand in hand. Knowledge and action, they go hand in hand. So when we seek knowledge, we also make sure that we got to act upon the knowledge as well. Otherwise, you know, seeking that knowledge, and if you don't act upon it, what have you achieved? You know, you've spent a number of years studying, you've taken time out, everything, whatever you've done, you gain that knowledge. Time for you to act upon that knowledge as well as teach other people as well, because this will be something that will help you in the hereafter as well. And some people, you know, they will have the knowledge and they'll gain the knowledge. But what, as Hafiz bhai mentioned right from the beginning, what is the intention of you gaining this knowledge? If your intention is that I'm going to seek this knowledge, I'm going to rectify myself for the betterment, and so I can teach others, so that this knowledge continues until the Day of Judgment, until we all leave this world.
You know, normally people go to college, and I remember Hafiz bhai mentioned this to me many, many years ago, that intention is something that is very, very important. Mm-hmm. You know, it's something that we can open oceans of good deeds if we make the right intentions.
So,
now, for example, you're going to school, you're going to college, and you're going to university. Gaining the correct knowledge, something that is Sharia-wise okay as well, important to mention. Now, you are getting that. Why? So in the future, I can serve the religion of Islam. You're studying an IT course, so I can benefit the religion. Or I'm studying this course, so in the future, I can gain a good job and provide a good halal sustenance for my children. You studying that, you spending 6 hours, 7 hours at that college or university, this is also a reward for you as well. On the other hand, for example, now you're going. Now, it's something that we do every day. You're going to earn a halal sustenance. Normally what happens is I need to go to work. But if you have this intention at the bottom of your heart, I'm going to provide a halal sustenance for my children. You spending 6, 7, 8 hours at the halal place, this will be a means of reward for you. So it all matters about intention, that whether it's worldly education, as long as you've got the right intentions, this will be reward for you.
Absolutely, your intention must be right. You know, when you got that kind of intention, you'll progress and you'll succeed as well. But if your intentions are wrong, somebody might, you know, I want to seek knowledge so that I could show people that I got knowledge. But what use is that knowledge to you? You know, if you've gained that knowledge, you know, for what? To show people that you've studied and you gained knowledge. You haven't gained that knowledge to rectify yourself. You haven't gained that knowledge so that you could progress generations to come. You haven't gained that knowledge, you know, for the pleasure of Allah Almighty, that which is important for us, because the Quran teaches us about seeking knowledge and bettering ourselves. So what have we used that for? If we used it the correct way, then it's beneficial. If we haven't used it for the correct way, then unfortunately it's our loss in the hereafter.
And Faiz Rasool Bhai, just a few ashara, one kalam, and then we'll come to the end of today's program.
Just a very final few words. It's from a hadith. Zimbabwe, we all want to enter paradise. That's our main aim. But I'll just mention a bit of a hadith which been narrated by Sayyidina Abu Darda. He says that the Prophet said, "He who follows a path in quest of knowledge, Allah Almighty will make the path of Jannah easy for him. The angels lower their wings over the seeker of knowledge, being pleased with what he does. The inhabitants of the heavens and the earth, and even the fish in the depth of the oceans, seek forgiveness for him. The superiority of the learned man, meaning the alim, over the devotee worshipper is like that of a full moon in the rest of the stars in the brightness. The learned are the heirs of the prophets who bequeath neither dinar or dirham, but only that of knowledge, and he who acquires it has in fact acquired abundance of portions."
MashaAllah.
So, you know, this is something we need to ponder up and seek knowledge.
MashaAllah, MashaAllah. Let's just go towards the answer of the puzzle of today, inshallah. Gee, some miracle. So keep watching Madini channel. Sallu ala al-Habib, sallallahu ta'ala ala Muhammad, sallallahu alayhi wasallam.
The path of knowledge is the way to Jannah. The path of knowledge is the way to Jannah.